दंडवत वंदन अनेक बार सर्व कला समरथ डोलन तेरा खा प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकाग्र करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हर कृष्ण सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है बाबा बसै जे ग्राम बकाले बन गुर संगत सकल संभाले। इस वाक दे अनुसार सतगुरां ने तेग बहादुर जी नूं गुरियाई दा उत्तराधिकारी बनाया। इस तों बाद सतगुरु हर कृष्ण सच्चे पातशाह जी कहिंदे ने कि सारे दे सारे हुण बाहर चले जाओ ते जिथे मुख दरवाजा है जिथों दे अंदर लंघी दा उथे बह के परमेश्वर दे सच्चे नाम दा जाप करो। परसों इथों तक कथा पहुंची सी, अज इथों अगे मैं प्रारंभ करदा। पठ सुने एक चित गुर बानी जागरण कर होए सब दानी। सतगुरां ने बचन कीता है कि गुरबाणी नूं पढ़न जां गुरबाणी नूं सारे दे सारे चित ला के सुनन। इस तरीके दे नाल सावधानता दे नाल जाके नाम दा ते बाणी दा उच्चारण करो। ले हो बोलाए रबाबी जोए कर सप्रेम कीर्तन सोए। सतगुरु हर कृष्ण सच्चे पातशाह जी ने वचन कीता के जेड़े रबाबी ने जेड़े कीर्तन करन वाले ने उन्हां नूं बुलाया जावे ते ओ बड़े प्रेम दे नाल आण के गुरबाणी दा कीर्तन करन। बिना भजन कर बे सतनाम नहीं कोई बोले थिरे जो ताम। सतगुरु हर कृष्ण सच्चे पातशाह जी कहिंदे ने एक भजन करना है सच्चे परमेश्वर दे नाम दा ते दूसरा बाणी दा पाठ करना है। इस करके जेड़ा भी इत्थे आवे जां अपने घर दे विच भी जावे ओ जां नाम जपे ते जां बाणी पढ़े। अब हम करें परलोक पयाना बने एकांकी निज अस्थाना। सतगुरु हर कृष्ण सच्चे पातशाह जी कहिंदे ने कि हुण असीं परलोक दे विच जाण दे वास्ते तैयार हां, इस करके बने एकांकी निज अस्थाना, मेरा जड़ा निज अस्थान है उत्थे मैं जाना है ते ए जिहड़ी जगह है मेरे शरीर वाले इनू भी वेला छड़ दिता जावे पाव के मैनू एकांत चाहिए। सुन गुर हुकम सवा मैं जोए उठ उठ हाथ जोर कर दोए। ग्रंथाकार भाई संतोख सिंह जी लिखदे ने कि जदों सारिया ने सतगुरां दे हुक्म नूं सुनिया ते फिर सारे दे सारे हाथ जोड़ जोड़ के ते नमस्कारां कर करके बाहर नूं तुरन लगे। नमो करें दर्शन को देख ਜਿਨ ਕੇ ਮਸਤਕ ਭਾਗ ਵਸ਼ੇਖ। ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਸਿੱਖਾਂ ਦੇ ਵੱਡੇ ਭਾਗ ਮੱਥੇ ਦੇ ਜਾਗਰਤ ਹੋਏ ਨੇ, ਉਹਨਾਂ ਨੇ ਸਤਿਗੁਰਾਂ ਦਾ ਦਰਸ਼ਨ ਕੀਤਾ ਹੈ ਤੇ ਉਹ ਸਾਰੇ ਦੇ ਸਾਰੇ ਨਮਸਕਾਰਾਂ ਕਰਕੇ ਹੁਣ ਬਾਹਰ ਆ ਗਏ ਨੇ। ਅਪਰ ਕਾਮਨਾ ਜੋ ਜੋ ਤਰੀ ਪੂਰਨ ਕੀਨ ਗੁਰੂ ਤਿਸ ਕਰੀ। ਇਸ ਤੋਂ ਇਲਾਵਾ ਜੇਕਰ ਕਿਸੇ ਨੇ ਕੋਈ ਵੀ ਕਾਮਨਾ ਆਪਣੇ ਮਨ ਦੇ ਵਿਚ ਧਾਰਨ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸੇ ਵੇਲੇ ਉਸ ਦੀ ਕਾਮਨਾ ਨੂੰ ਉਸ ਦੀ ਭਾਵਨਾ ਨੂੰ ਪੂਰਾ ਕੀਤਾ। ਅਧਿਕ ਪ੍ਰੇਮ ਜੁਤ ਵਿਛਰੇ ਗੁਰ ਤੇ ਸ਼ੋਕ ਵਿਸਾਲ ਦੀਨ ਵੱਡ ਉਰਤੇ। ਸਾਰਿਆਂ ਸਿੱਖਾਂ ਦਾ ਸਤਿਗੁਰਾਂ ਦੇ ਨਾਲ ਬਹੁਤਾ ਪਿਆਰ ਹੈ, ਪਰ ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਫਿਰ ਵੀ ਵਿਛੜ ਗਏ ਨੇ, ਭਾਵ ਕੇ ਸਤਿਗੁਰਾਂ ਨੂੰ ਛੱਡ ਕੇ ਬਾਹਰ ਆ ਗਏ ਨੇ। ਬਹੁਤ ਜ਼ਿਆਦਾ ਮਨ ਦੇ ਵਿਚ ਸੋਗ ਹੈ ਤੇ ਬਹੁਤ ਹੀ ਜ਼ਿਆਦਾ ਨਿਮਾਣੇ ਬਣੇ ਹੋਏ ਨੇ। ਸਿੱਖ ਸਮਦਾਇ ਪੌਰ ਪਰ ਥਿਰੈ ਵਾਹਿਗੁਰੂ ਕੋ ਸਿਮਰਨ ਕਰੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਸਿੱਖ ਦਰਵਾਜੇ ਤੇ ਆਣ ਕੇ ਰੁਕ ਗਏ ਨੇ ਤੇ ਸੱਚੇ ਪਰਮੇਸ਼ਰ ਦੇ ਨਾਮ ਦਾ ਸਾਰੇ ਦੇ ਸਾਰੇ ਜਾਪ ਕਰਦੇ ਨੇ। ਲੱਗੇ ਰਬਾਬੀ ਕੀਰਤਨ ਕਰਬੇ ਜੇ ਸੁਣ ਬੇ ਸਭ ਕਲ ਮਲ ਹਰਬੇ। ਇਸ ਤੋਂ ਇਲਾਵਾ ਰਬਾਬੀ ਪਹੁੰਚ ਗਏ ਨੇ, ਕੀਰਤਨੀਏ ਪਹੁੰਚ ਗਏ ਨੇ ਜਿਹੜੇ ਕਿ ਗੁਰਬਾਣੀ ਦਾ ਕੀਰਤਨ ਕਰਨ ਲੱਗੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜੇ ਸੁਣ ਬੇ ਸਭ ਕਲ ਮਲ ਹਰਬੇ। ਐਸਾ ਗੁਰਬਾਣੀ ਦਾ ਕੀਰਤਨ ਕਰਨਾ ਉਹਨਾਂ ਰਬਾਬੀਆਂ ਨੇ ਸ਼ੁਰੂ ਕੀਤਾ ਹੈ ਕਿ ਜਿਸ ਕੀਰਤਨ ਨੂੰ ਸੁਣ ਕਰਕੇ ਸਾਰੇ ਦੇ ਸਾਰੇ ਪਾਪ ਮਿਟ ਜਾਂਦੇ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਇਸ ਕ੍ਰਿਤ ਕੋ ਕਰ ਤੇ ਗੁਰੂ ਕਹਿਣ ਸੁਣਨ ਬਿਸਤਾਰ ਬੀਤ ਗਈ ਅਧ ਜਾਮਨੀ ਚਹੈ ਪ੍ਰਲੋਕ ਪਧਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਕਰਦਿਆਂ ਕਰਾਉਂਦਿਆਂ ਤੇ ਬਚਨ ਵਿਲਾਸ ਕਰਦਿਆਂ ਹੋਇਆਂ ਅੱਧੀ ਜਿਹੜੀ ਰਾਤ ਹੈ ਉਹ ਬੀਤ ਗਈ ਹੈ ਤੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਹੁਣ ਪ੍ਰਲੋਕ ਜਾਣਾ ਚਾਹੁੰਦੇ। ਅੰਤ ਸਮਾਂ ਲਖ ਜਨਨੀ ਆਈ ਦੇਖਤ ਪੁੱਤਰ ਗਾਤ ਮੁਰ ਜਾਈ। ਅਖੀਰਲੇ ਵੇਲੇ ਮਾਤਾ ਜੀ ਸਤਿਗੁਰਾਂ ਨੂੰ ਮਿਲਣ ਦੇ ਵਾਸਤੇ ਆਏ ਨੇ। ਆਪਣੇ ਪੁੱਤਰ ਦੀ ਦਸ਼ਾ ਨੂੰ ਦੇਖ ਕੇ ਮਾਤਾ ਜੀ ਬਹੁਤ ਹੀ ਜ਼ਿਆਦਾ ਉਦਾਸ ਹੋਏ। ਅਸ਼ਰ ਬਿਲੋਚਣ ਤੇ ਬਹੁ ਡਾਰ ਸੰਕਟ ਸ਼ੋਕ ਹਿਰਦੈ ਬਹੁ ਧਾਰ। ਮਾਤਾ ਜੀ ਅੱਖਾਂ ਤੋਂ ਬਹੁਤੇ ਜ਼ਿਆਦਾ ਹੰਝੂ ਕੇਰਦੇ ਨੇ, ਵੱਡਾ ਸੰਕਟ ਤੇ ਸੋਗ ਹਿਰਦੇ ਦੇ ਵਿਚ ਮਨਾ ਰਹੇ ਨੇ। ਸਰਬ ਪ੍ਰਕਾਰ ਗੁਰੂ ਸਮਰੱਥ ਲਗਦੀ ਰਗ ਟੇਕੈ ਪਦ ਮੱਥ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਹਰ ਇੱਕ ਤਰੀਕੇ ਦੇ ਨਾਲ ਸਮਰੱਥ ਨੇ, ਛੋਟੇ ਤੇ ਵੱਡੇ ਸਾਰੇ ਦੇ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰਾਂ ਕਰਦੇ ਨੇ। ਭੂਤ ਭਵਿਖਤ ਮੇ ਗਤ ਹੋਏ ਸਗਰੀ ਜਾਣਤ ਹੈ ਮਨ ਸੋਏ। ਬੀਤ ਚੁੱਕੇ ਸਮੇਂ ਦੇ ਵਿਚ ਕੀ ਹੋਇਆ, ਆਉਣ ਵਾਲੇ ਸਮੇਂ ਦੇ ਵਿਚ ਕੀ ਹੋਣ ਵਾਲਾ ਹੈ, ਇਸ ਸਾਰੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਣਦੇ ਨੇ। ਨਿਤ ਸਰਬਾਗ ਸ਼ਕਤ ਮੈਂ ਪਾਰੀ ਜਿਨ ਕੀਰਤ ਜਗ ਬਹੁ ਬਿਸ ਥਾਰੀ। ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਐਸੇ ਨੇ ਜਿਨ੍ਹਾਂ ਨੇ ਬਹੁਤ ਵੱਡੀਆਂ ਸ਼ਕਤੀਆਂ ਨੂੰ ਧਾਰਨ ਕੀਤਾ ਹੈ ਤੇ ਜਿਨ੍ਹਾਂ ਨੇ ਗੁਰੂ ਦੀ ਕੀਰਤੀ ਨੂੰ, ਗੁਰੂ ਦੇ ਜਸ ਨੂੰ ਬਹੁਤ ਜਗ੍ਹਾ ਦੇ ਉੱਤੇ ਫੈਲਾਇਆ। ਨਿਕਟ ਬੈਠ ਮੁਖ ਕਮਲ ਬਿਲੋਕਾ ਸਦਾ ਪ੍ਰਫੁੱਲਤ ਕਬੂ ਨਾ ਸ਼ੋਕਾ। ਮਾਤਾ ਜੀ ਸਤਿਗੁਰਾਂ ਦੇ ਲਾਗੇ ਆਣ ਕੇ ਬੈਠੇ ਨੇ, ਸਤਿਗੁਰਾਂ ਦੇ ਕਮਲ ਵਰਗੇ ਮੁਖੜੇ ਦਾ ਦਰਸ਼ਨ ਕੀਤਾ ਹੈ। ਜਿਹੜਾ ਸਤਿਗੁਰਾਂ ਦਾ ਮੁਖੜਾ ਹਮੇਸ਼ਾ ਹੀ ਖਿੜਿਆ ਰਹਿੰਦਾ, ਜਿਸ ਮੁਖੜੇ ਦੇ ਉੱਤੇ ਕਦੇ ਵੀ ਕੋਈ ਸੋਗ ਨਹੀਂ ਹੈ। ਭਾਈ ਦੀਨ ਮੁਖ ਬੋਲੀ ਬਾਣੀ ਸੁਣੋ ਪੁੱਤਰ ਤੁਮ ਗੁਣ ਗਨ ਖਾਨੀ। ਬੜਾ ਹੀ ਦੀਨ ਹੋ ਕੇ ਮਾਤਾ ਜੀ ਨੇ ਬਚਨ ਕੀਤਾ ਕਿ ਇਹ ਪੁੱਤਰ ਜੀ ਸੁਣੋ, ਤੁਸੀਂ ਤੇ ਗੁਣਾਂ ਦੀ ਖਾਣ ਹੋ। ਕਹੋ ਕਹਾਂ ਮੈਂ ਬਾਤ ਬਣਾਈ ਆਗੇ ਕਹੀ ਸੋ ਆਪ ਹਟਾਈ। ਮਾਤਾ ਜੀ ਕਹਿੰਦੇ ਨੇ ਮੈਂ ਕੀ ਤੁਹਾਨੂੰ ਆਖਾਂ, ਕਿਉਂਕਿ ਅੱਗੇ ਵੀ ਤੁਹਾਨੂੰ ਮੈਂ ਅਰਜ਼ੀ ਕੀਤੀ ਸੀ ਤੇ ਤੁਸੀਂ ਮੇਰੀ ਆਖੀ ਹੋਈ ਗੱਲ ਨੂੰ ਨਾ ਪ੍ਰਵਾਨ ਕੀਤਾ ਤੇ ਮੈਨੂੰ ਮੋੜ ਦਿੱਤਾ, ਫਿਰ ਮੈਂ ਚੁੱਪ ਕਰ ਗਈ। ਗੁਰ ਤਾਇਆਦਿਕ ਦੈ ਬੇਕਾਰ ਕਰੀ ਸਰਬ ਹੀ ਭਲੇ ਸੁਧਾਰ। ਗੁਰਿਆਈ ਦੇਣ ਦੀ ਜਿਹੜੀ ਕਾਰ ਸੀ, ਗੁਰਿਆਈ ਦੇਣ ਦਾ ਜਿਹੜਾ ਕੰਮ ਸੀ, ਉਹ ਤੁਸੀਂ ਸਾਰੇ ਤਰੀਕੇ ਦੇ ਨਾਲ ਭਲੇ ਪ੍ਰਕਾਰ ਕਰ ਦਿੱਤਾ। ਮੈਂ ਨਿਸ਼ਪੁੱਤਰਾ ਹੋਵੈ ਕਿਮ ਜੀਵੋ ਤੁਮੈ ਬਲੋਕੇ ਆਨੰਦ ਥੀਵੋ। ਮਾਤਾ ਜੀ ਅਰਜ ਕਰਦੇ ਨੇ ਤੁਸੀਂ ਤੇ ਸਾਰੇ ਕੰਮ ਨਿਪਟਾ ਲਏ ਨੇ, ਜਾਣ ਦੀ ਤਿਆਰੀ ਕਰ ਲਈ ਹੈ, ਪਰ ਮੈਂ ਸੱਚੇ ਪਾਤਸ਼ਾਹ ਤੁਹਾਡੇ ਤੋਂ ਬਗੈਰ ਕਿਸ ਤਰੀਕੇ ਦੇ ਨਾਲ ਜੀਵਾਂਗੀ? ਤੁਸੀਂ ਮੇਰੇ ਪੁੱਤਰ ਹੋ, ਮੈਂ ਤੁਹਾਨੂੰ ਦੇਖ ਕੇ ਹੀ ਆਨੰਦ ਨੂੰ ਪ੍ਰਾਪਤ ਕਰਦੀ। ਪਤ ਪਾਛੇ ਕੁਛ ਸ਼ੋਕ ਨਕੀਨ ਹਰਖੀ ਪਿਖ ਗੁਰਤਾ ਤੁਮ ਲੀਨ। ਮਾਤਾ ਜੀ ਕਹਿੰਦੇ ਨੇ ਕਿ ਜਦੋਂ ਮੇਰੇ ਪਤੀ ਭਾਵ ਕੇ ਸਤਿਗੁਰੂ ਹਰ ਰਹੇ ਸੱਚੇ ਪਾਤਸ਼ਾਹ ਜੀ ਚਲਾਣਾ ਕਰ ਗਏ ਸਨ ਤੇ ਮੈਂ ਰਤਾ ਵੀ ਕੋਈ ਸੋਗ ਨਹੀਂ ਸੀ ਕੀਤਾ, ਇਸ ਕਰਕੇ ਸੋਗ ਨਹੀਂ ਸੀ ਕੀਤਾ, ਮੈਂ ਖੁਸ਼ ਹੋਈ ਸੀ ਕਿ ਤੁਸੀਂ ਉਹਨਾਂ ਦੀ ਜਗ੍ਹਾ ਦੇ ਉੱਤੇ ਗੁਰਿਆਈ ਨੂੰ ਪ੍ਰਾਪਤ ਕੀਤਾ। ਆਪ ਕਰੋ ਪਰ ਲੋਕ ਪਿਆਨਾ ਮੈਂ ਚੂਰਤ ਕਰ ਸ਼ੋਕ ਮਹਾਨਾ। ਤੇ ਹੁਣ ਤੁਸੀਂ ਵੀ ਪ੍ਰਲੋਕ ਨੂੰ ਜਾ ਰਹੇ ਹੋ ਤੇ ਮੈਂ ਇਸ ਗੱਲ ਤੋਂ ਬਹੁਤ ਜ਼ਿਆਦਾ ਸੋਗ ਦੇ ਵਿੱਚ ਹਾਂ ਤੇ ਬਹੁਤ ਹੀ ਜ਼ਿਆਦਾ ਝੁਰਦੇ ਹਾਂ। ਵੱਡੇ ਭਾਗ ਸਤਿਗੁਰ ਕਰ ਆਈ ਤੁਮ ਜਨਮੇ ਅਤ ਭਈ ਵਧਾਈ। ਕਹਿੰਦੀ ਹੈ ਮਾਤਾ ਕਿ ਮੈਂ ਬਹੁਤ ਵੱਡੇ ਭਾਗਾਂ ਵਾਲੀ ਹਾਂ ਕਿ ਜਿਸ ਕਰਕੇ ਸਤਿਗੁਰੂ ਦੇ ਘਰ ਦੇ ਵਿੱਚ ਆਈ ਤੇ ਫਿਰ ਤੁਸੀਂ ਮੇਰੇ ਘਰ ਦੇ ਵਿੱਚ ਅਵਤਾਰ ਨੂੰ ਧਾਰਨ ਕੀਤਾ ਤੇ ਮੈਨੂੰ ਬੜੀਆਂ ਵਧਾਈਆਂ ਮਿਲੀਆਂ। ਅਬ ਡੂਬੋ ਦੁੱਖ ਸਿੰਧ ਮਜਾਰੇ ਕੋ ਕੇਵਟ ਹੋਏ ਪਾਰ ਉਤਾਰੇ। ਤੁਹਾਡੇ ਜਾਣ ਤੋਂ ਬਾਅਦ ਮੈਂ ਦੁੱਖਾਂ ਰੂਪੀ ਸਮੁੰਦਰ ਦੇ ਵਿੱਚ ਡੁੱਬ ਜਾਵਾਂਗੀ, ਮੇਰੇ ਵਾਸਤੇ ਕੋਈ ਵੀ ਸਹਾਰਾ ਨਹੀਂ ਹੋਵੇਗਾ ਕਿ ਜਿਸ ਦੇ ਨਾਲ ਮੈਂ ਦੁੱਖਾਂ ਰੂਪੀ ਸਮੁੰਦਰ ਦੇ ਵਿੱਚੋਂ ਬਾਹਰ ਨਿਕਲਾਂ। ਤੁਮ ਬਿਨ ਦੇਖੇ ਜਿਉ ਨ ਕੈਸੇ ਜਲ ਤੇ ਬਿਛੁਰੀ ਮੱਛਰੀ ਜੈਸੇ। ਮਾਤਾ ਜੀ ਕਹਿੰਦੇ ਨੇ ਕਿ ਤੁਹਾਡੇ ਤੋਂ ਵਿਛੜ ਕੇ ਮੈਂ ਇਸ ਤਰੀਕੇ ਦੇ ਨਾਲ ਜਿਉਂਦੀ ਰਹਿ ਨਹੀਂ ਸਕਦੀ। ਇਤੇ ਆਦਿਕ ਮਾਤਾ ਬਚ ਕਹੇ ਜਿਸ ਕੋ ਸੁਣਤ ਦਾਸ ਦੁੱਖ ਲਹੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਨੇ ਜਿਨ੍ਹਾਂ ਨੂੰ ਸੁਣ ਕੇ ਜਿਹੜੇ ਲਾਗੇ ਦਾਸ ਹਨ ਉਹਨਾਂ ਨੇ ਵੀ ਬਹੁਤ ਜ਼ਿਆਦਾ ਦੁੱਖ ਮੰਨੇ। ਸ੍ਰੀ ਹਰਿ ਕ੍ਰਿਸ਼ਨ ਬਿਲੋਕ ਦੁਖਾਰੀ ਬਹੁ ਪ੍ਰਕਾਰ ਕਰ ਤੀਰ ਉਚਾਰੀ। ਜਦੋਂ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਮਾਤਾ ਜੀ ਬੜੇ ਦੁਖੀ ਨੇ ਤੇ ਸਤਿਗੁਰਾਂ ਨੇ ਫਿਰ ਬਹੁਤ ਪ੍ਰਕਾਰ ਦੇ ਬਚਨ ਕਹਿ ਕੇ ਮਾਤਾ ਜੀ ਨੂੰ ਧੀਰੇ ਦੇਣ ਦਾ ਯਤਨ ਕੀਤਾ। ਤਨ ਜਾਨੋ ਸਭ ਬਿਨ ਸੰਹਾਰੇ ਇਸ ਤੇ ਕਿਉ ਅਤਿਸ਼ੈ ਦੁੱਖ ਧਾਰੇ। ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਾਤਾ ਜੀ ਜਿਹੜੇ ਸਰੀਰ ਹੁੰਦੇ ਨੇ ਉਹ ਇੱਕ ਨਾ ਇੱਕ ਦਿਨ ਖਤਮ ਹੋ ਜਾਂਦੇ ਨੇ, ਇਸ ਕਰਕੇ ਸਿਆਣੇ ਪੁਰਸ਼ ਕਦੇ ਵੀ ਸਰੀਰ ਦੇ ਨਾਲ ਮੋਹ ਨੂੰ ਧਾਰਨ ਨਹੀਂ ਕਰਦੇ, ਕਿਉਂਕਿ ਜੇ ਸਰੀਰ ਦੇ ਨਾਲ ਮੋਹ ਹੋਵੇ ਤੇ ਸਰੀਰ ਜਦੋਂ ਜਾਂਦਾ ਤੇ ਫਿਰ ਬਹੁਤ ਜ਼ਿਆਦਾ ਦੁੱਖ ਲੱਗਦਾ।
ਰਹੀ ਕਿਤਕ ਬਾਕੀ ਬੈ ਤੇਰੀ
ਤਨ ਤਜ ਪਹੁੰਚੈ ਸੁਖ ਬਹੋਹਿਰੀ। ਸਤਿਗੁਰੂ ਜੀ ਕਹਿੰਦੇ ਨੇ ਮਾਤਾ ਜੀ ਤੁਹਾਡੀ ਵੀ ਜਿਹੜੀ ਸਰੀਰਕ ਉਮਰ ਹੈ ਉਹ ਬੜੀ ਥੋੜੀ ਰਹਿ ਗਈ ਹੈ, ਫੇਰ ਤੁਸੀਂ ਆਪਣੇ ਸਰੀਰ ਨੂੰ ਛੱਡ ਕੇ ਪਹੁੰਚ ਜਾਓਗੇ, ਪਰਲੋਕ ਦੇ ਵਿੱਚ ਜਾ ਕੇ ਤੁਸੀਂ ਬਹੁਤੇ ਸਾਰੇ ਸੁੱਖਾਂ ਨੂੰ ਦੇਖੋਗੇ। ਜਨਮ ਮਰਨ ਦੁੱਖ ਲੇਸ਼ ਨਾ ਜਹਾਂ, ਮਾਮ ਪਿਤ ਨਿਕਟ ਪਹੁੰਚੈ ਤਹਾਂ। ਉੱਥੇ ਨਾ ਜੰਮਣਾ ਹੈ ਨਾ ਮਰਨਾ ਹੈ ਤੇ ਲੇਸ਼ ਮਾਤਰ ਵੀ ਕੋਈ ਦੁੱਖ ਨਹੀਂ ਹੈ। ਮਾਮ ਪਿਤ ਨਿਕਟ ਪਹੁੰਚੈ ਤਹਾਂ, ਮੇਰੇ ਪਿਤਾ ਜੀ ਭਾਵ ਕੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਜਿੱਥੇ ਗਏ ਹੋਏ ਨੇ, ਜਿੱਥੇ ਤੁਹਾਡੇ ਪਤੀ ਦਾ ਵਾਸਾ ਹੈ ਮਾਤਾ ਜੀ, ਤੁਸੀਂ ਉੱਥੇ ਪਹੁੰਚੋਗੇ। ਇਮ ਕਹਿ ਮਾਇਆ ਮੋਹ ਮਿਟਾਇਓ, ਜਨਨੀ ਮਨ ਮੈਂ ਗਿਆਨ ਉਪਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੇ ਬਚਨ ਕਰਕੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਜਿੰਨਾ ਵੀ ਮਾਇਆ ਦਾ ਮੋਹ ਸੀ ਉਹਨੂੰ ਸਾਰੇ ਨੂੰ ਮਿਟਾ ਦਿੱਤਾ ਤੇ ਆਪਣੀ ਮਾਤਾ ਦੇ ਮਨ ਦੇ ਵਿੱਚ ਗਿਆਨ ਪੈਦਾ ਕਰ ਦਿੱਤਾ। ਭਈ ਮਗਨ ਕੁਛ ਆਏ ਨ ਬਾਣੀ, ਲੱਖ ਸੁਤ ਮਹਿਮਾ ਮਹਾ ਮਹਾਨੀ। ਬਹੁਤ ਹੀ ਜਿਆਦਾ ਆਨੰਦ ਦੇ ਵਿੱਚ ਮਾਤਾ ਜੀ ਮਗਨ ਹੋ ਗਏ ਨੇ। ਇਸ ਤੋਂ ਬਾਅਦ ਮਾਤਾ ਜੀ ਨੇ ਕੋਈ ਵੀ ਬਚਨ ਨਾ ਕੀਤਾ, ਆਪਣੇ ਪੁੱਤਰ ਦੀ ਵੱਡੀ ਮਹਿਮਾ ਤੋਂ ਬਿਲਕੁਲ ਜਾਣੂ ਹੋ ਗਏ। ਅਰਧ ਰਾਤ ਉਪਰ ਇੱਕ ਕਰੀ, ਚੜਨ ਹੇਤ ਗੁਰ ਤਿਆਰੀ ਕਰੀ। ਕਵੀ ਜੀ ਲਿਖਦੇ ਨੇ ਕਿ ਅੱਧੀ ਰਾਤ ਬੀਤ ਗਈ ਸੀ, ਇੱਕ ਘੜੀ ਵੀ ਉੱਪਰ ਲੰਘ ਗਈ ਸੀ, ਉਸ ਵੇਲੇ ਸਤਿਗੁਰਾਂ ਨੇ ਚੜਾਈ ਕਰਨ ਦੀ ਤਿਆਰੀ ਕੀਤੀ। ਕਿਤਕ ਦਾਸ ਟਿਗ ਮਾਤ ਨਿਹਾਰ, ਤੂਸ਼ਣ ਹੋਏ ਸਥਿਰਤਾ ਧਾਰ। ਥੋੜੇ ਜੇ ਸਤਿਗੁਰਾਂ ਦੇ ਨਿਕਟਵਰਤੀ ਦਾਸ ਨੇ, ਇਸ ਤੋਂ ਇਲਾਵਾ ਲਾਗੇ ਮਾਤਾ ਜੀ ਨੇ, ਪਰ ਸਾਰੇ ਦੇ ਸਾਰੇ ਬਿਲਕੁਲ ਚੁੱਪ ਕਰਕੇ ਖਲੋਤੇ ਨੇ। ਬੋਲਤ ਕੋਮਲ ਬਾਕ ਸੁਹਾਏ, ਸ੍ਰੀ ਮੁਖ ਪਰ ਕਰ ਸੋ ਪਟ ਪਾਏ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਕੋਮਲ ਬਚਨ ਕੀਤੇ ਨੇ ਤੇ ਫੇਰ ਸਤਿਗੁਰੂ ਜੀ ਲੰਮੇ ਪੈ ਗਏ ਨੇ ਉਸ ਕੁਸ਼ਾ ਦੇ ਆਸਣ ਦੇ ਉੱਤੇ, ਤੇ ਸਤਿਗੁਰਾਂ ਨੇ ਆਪਣੇ ਸਰੀਰ ਦੇ ਉੱਤੇ ਕੱਪੜਾ ਪਾ ਲਿਆ। ਲੀਓ ਅਛਾਦ ਛਿਨਕ ਮੈਂ ਪਿਆਨੇ, ਸ੍ਰੀ ਹਰਿ ਕ੍ਰਿਸ਼ਨ ਸੋ ਕ੍ਰਿਸ਼ਨ ਸਮਾਨੇ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਸਾਰੇ ਸਰੀਰ ਨੂੰ ਕੱਪੜਾ ਪਾ ਕੇ ਢੱਕ ਲਿਆ ਹੈ। ਛਿਨਕ ਮੈਂ ਪਿਆਨੇ, ਇੱਕ ਛਿਨਕ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਵੇਲੇ ਪਰਲੋਕ ਚਲੇ ਗਏ ਨੇ। ਸ੍ਰੀ ਹਰਿ ਕ੍ਰਿਸ਼ਨ ਸੋ ਕ੍ਰਿਸ਼ਨ ਸਮਾਨੇ, ਜਿਹੜੇ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਭਗਵਾਨ ਕ੍ਰਿਸ਼ਨ ਦੀ ਬਰਾਬਰੀ ਦੇ ਸਨ, ਉਹ ਇਸ ਤਰੀਕੇ ਦੇ ਨਾਲ ਜੋਤੀ ਜੋਤ ਸਮਾ ਗਏ। ਬ੍ਰਹਮਾਦਿਕ ਨਾਰਦ ਮੁਨ ਸਾਥ, ਸਕਲ ਦੇਵ ਯੁਤ ਦੇਵਨ ਨਾਥ। ਬ੍ਰਹਮਾ ਜੀ, ਇਸ ਤੋਂ ਇਲਾਵਾ ਨਾਰਦ ਮੁਨੀ ਜੀ ਤੇ ਸਾਰਿਆਂ ਦੇਵਤਿਆਂ ਦੇ ਸਮੇਤ ਉਸ ਵੇਲੇ ਇੰਦਰ ਵੀ ਸਤਿਗੁਰਾਂ ਦੇ ਸਵਾਗਤ ਦੇ ਵਾਸਤੇ ਪਹੁੰਚੇ। ਗੋਰੇ ਆਗਵਨ ਜਾਣ ਸਭ ਆਏ, ਬਾਦ ਪਦੁੰਦਬ ਯਾਦ ਬਜਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਦੇ ਆਉਣੇ ਨੂੰ ਸੁਣ ਕੇ ਸਾਰੇ ਦੇ ਸਾਰੇ ਦੇਵਤੇ ਪਹੁੰਚੇ ਨੇ ਤੇ ਦੇਵਤਿਆਂ ਦੇ ਗਵਈਏ ਵੀ ਉੱਥੇ ਪਹੁੰਚੇ ਨੇ, ਜਿਨ੍ਹਾਂ ਨੇ ਬਹੁਤ ਸਾਰੇ ਨਗਾਰੇ ਤੇ ਹੋਰ ਜਿਹੜੇ ਸਾਜ ਆਦਿਕ ਸਨ ਉਹ ਸਾਰੇ ਵਜਾਏ। ਪੁਸ਼ਪਣ ਮਾਲ ਵਿਸਾਲ ਅਨੰਦਤ, ਤੂਫ ਤੁਖਾਵਤ ਗੁਰ ਕੋ ਬੰਦਪ। ਫੁੱਲਾਂ ਦੀਆਂ ਮਾਲਾ ਬਹੁਤ ਵੱਡੀਆਂ ਵੱਡੀਆਂ ਉਸ ਵੇਲੇ ਭੇਟਾ ਅਰਪਣ ਕੀਤੀਆਂ ਗਈਆਂ ਨੇ। ਇਸ ਤੋਂ ਇਲਾਵਾ ਬਹੁਤੀ ਸਾਰੀ ਧੂਫ ਦਿਖਾ ਕੇ ਆਸੇ ਪਾਸੇ ਨੂੰ ਮਹਿਕਾਇਆ ਗਿਆ। ਅਨਕ ਪ੍ਰਕਾਰ ਕੇ ਯੁਤ ਸਾਹੂ, ਰਚੈ ਦੇਵ ਮਿਲ ਆਪਸ ਮਾਹੂ। ਹੁਣ ਧਿਆਨ ਦੇਣ ਦੀ ਇਹ ਲੋੜ ਹੈ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਸਰੀਰ ਹੈ ਉਹ ਤੇ ਥੱਲੇ ਪਿਆ ਹੋਇਆ, ਤੇ ਜਿਹੜੇ ਇਹ ਸਾਰੇ ਆਗਮਨ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਉਹ ਸਤਿਗੁਰਾਂ ਦੀ ਜੋਤ ਦਾ ਸਤਿਕਾਰ ਹੋ ਰਿਹਾ। ਸਤਿਗੁਰਾਂ ਦਾ ਜਿਹੜਾ ਜੋਤ ਸਰੂਪ ਹੈ ਉਹਨੂੰ ਅਨੇਕਾਂ ਪ੍ਰਕਾਰ ਦੇ ਨਾਲ ਮਨਾਇਆ ਜਾ ਰਿਹਾ, ਬੜੇ ਉਤਸ਼ਾਹ ਪੈਦਾ ਕੀਤੇ ਜਾ ਰਹੇ ਨੇ। ਰਚੇ ਦੇਵ ਮਿਲ ਆਪਸ ਮਾਹੂ, ਜਿੰਨੇ ਵੀ ਦੇਵੀ ਦੇਵਤੇ ਨੇ ਉਹ ਸਾਰੇ ਸਤਿਗੁਰਾਂ ਦੀ ਜੋਤ ਨੂੰ ਨਮਸਕਾਰਾਂ ਕਰ ਰਹੇ ਨੇ। ਚੜ ਬਿਮਾਨ ਪਰ ਗੁਰੂ ਪਿਆਨੇ, ਮਣੀਆਂ ਮੁਕਤਾ ਗਣ ਲਰ ਕਾਨੇ। ਬਹੁਤ ਸੁੰਦਰ ਵਿਮਾਨ ਦੇ ਵਿਚ ਸਤਿਗੁਰਾਂ ਨੂੰ ਬਿਠਾਇਆ ਗਿਆ ਹੈ, ਜਿਸ ਵਿਮਾਨ ਨੂੰ ਬਹੁਤ ਸਾਰੀਆਂ ਮੋਤੀ ਦੀਆਂ ਲੜੀਆਂ ਲਮਕਾਈਆਂ ਗਈਆਂ। ਦੇਵ ਬਧੂ ਨਾਚਤ ਅਗਵਾਈ, ਚਲੇ ਜਾਤ ਹੈ ਅਨਕ ਬਧਾਈ। ਜਿਹੜੀਆਂ ਅਪਸਰਾਂ ਨੇ ਉਹ ਨੱਚਦੀਆਂ ਜਾ ਰਹੀਆਂ ਨੇ, ਗਾਉਂਦੀਆਂ ਜਾ ਰਹੀਆਂ ਨੇ। ਇਸ ਤਰੀਕੇ ਦੇ ਨਾਲ ਹਰ ਇੱਕ ਦੇ ਮਨ ਦੇ ਵਿਚ ਬਹੁਤ ਵੱਡਾ ਉਤਸ਼ਾਹ ਹੈ। ਕਿੰਨਰ ਗੰਧਪ ਮਿਲ ਸਮੁਦਾਇਆ, ਸਭਨ ਮੇ ਆਨੰਦ ਬੜ ਛਾਇਆ। ਜਿੰਨੇ ਵੀ ਕਿੰਨਰ ਨੇ, ਜਿੰਨੇ ਵੀ ਗੰਧਰਵ ਨੇ, ਸਾਰੇ ਦੇ ਸਾਰੇ ਮਿਲ ਕੇ ਬਹੁਤ ਵੱਡੇ ਆਨੰਦ ਦੇ ਵਿਚ ਲੀਨ ਨੇ। ਪਹੁੰਚੇ ਪ੍ਰਭ ਵੈਕੁੰਠ ਸਥਾਨ, ਅਤਿ ਆਨੰਦ ਮੈਂ ਗੁਰ ਭਗਵਾਨ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਵੈਕੁੰਠ ਦੇ ਵਿਚ ਪਹੁੰਚੇ ਨੇ, ਜਿਹੜਾ ਉਨ੍ਹਾਂ ਦਾ ਨਿੱਜ ਅਸਥਾਨ ਹੈ, ਜੋ ਗੁਰੂ ਭਗਵਾਨ ਨੇ। ਸੁਰ ਸਭ ਨਿਜ ਨਿਜ ਥਾਨ ਸਿਧਾਏ, ਕੀਰਤ ਕਰਤ ਗੁਰਨ ਕੀ ਜਾਏ। ਸਾਰੇ ਦੇ ਸਾਰੇ ਜਿਹੜੇ ਦੇਵਤੇ ਸੀ ਆਪੋ ਆਪਣੀਆਂ ਪੁਰੀਆਂ ਦੇ ਵਿਚ ਟਿਕ ਗਏ ਨੇ, ਤੇ ਸਤਿਗੁਰਾਂ ਦੀ ਕੀਰਤੀ ਨੂੰ ਉਨ੍ਹਾਂ ਨੇ ਬਹੁਤ ਹੀ ਜ਼ਿਆਦਾ ਕੀਤਾ। ਜਬ ਤਨ ਤਿਆਗਿਓ ਜਨਨੀ ਜਾਨਾ, ਦਾਸਨ ਸੋ ਤਬ ਬਾਖ ਬਖਾਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਹ ਤੇ ਮੈਂ ਸਤਿਗੁਰਾਂ ਦੇ ਸਰੀਰ ਛੱਡਣ ਤੋਂ ਬਾਅਦ ਦਾ ਜਿਹੜਾ ਜ਼ਿਕਰ ਹੈ ਉਹ ਬਿਆਨ ਕੀਤਾ ਕਿ ਆਕਾਸ਼ ਮੰਡਲ ਦੇ ਵਿਚ ਕੀ ਕੁਝ ਵਾਪਰਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤ ਲੋਕ ਦੀ ਗੱਲ ਨੂੰ ਸੁਣੋ ਕਿ ਜਦੋਂ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰ ਨੂੰ ਛੱਡਿਆ ਤੇ ਉਸ ਵੇਲੇ ਮਾਤਾ ਜੀ ਨੇ ਦਾਸਾਂ ਨੂੰ ਇਸ ਤਰ੍ਹਾਂ ਹੁਕਮ ਕੀਤਾ, ਕਹਿੰਦੇ ਨੇ ਦੇਖੋ ਸਤਿਗੁਰ ਕੀ ਅਬ ਦੇਹ, ਪ੍ਰਾਣ ਨਹੀਂ ਜਾਣੇ ਮਨ ਇਹ। ਮਾਤਾ ਜੀ ਕਹਿੰਦੇ ਨੇ ਕਿ ਦੇਖੋ ਸਤਿਗੁਰਾਂ ਦੀ ਦੇਹ ਨੂੰ, ਇਹਨਾਂ ਦੇ ਸਰੀਰ ਨੂੰ, ਮੈਨੂੰ ਲੱਗਦਾ ਹੈ ਕਿ ਹੁਣ ਪ੍ਰਾਣ ਸਰੀਰ ਦੇ ਵਿਚ ਨਹੀਂ ਹਨ। ਤਾਵੀ ਉਗਾਰ ਮੁਖ ਦਾਸ ਨਿਹਾਰਾ, ਜਥਾ ਪ੍ਰਫੁੱਲਤ ਕਮਲ ਉਦਾਰਾ। ਉਸੇ ਵੇਲੇ ਦਾਸ ਨੇ ਸਤਿਗੁਰਾਂ ਦੇ ਮੁਖੜੇ ਤੋਂ ਕੱਪੜੇ ਨੂੰ ਪਰਾਂ ਕੀਤਾ ਹੈ ਤੇ ਮੁਖੜੇ ਦਾ ਦਰਸ਼ਨ ਕੀਤਾ ਹੈ। ਭਾਵੇਂ ਕਿ ਸਤਿਗੁਰੂ ਜੀ ਸਮਾ ਗਏ ਸਨ, ਪਰ ਸਤਿਗੁਰਾਂ ਦਾ ਜਿਹੜਾ ਮੁਖੜਾ ਸੀ ਉਹ ਇਸ ਤਰ੍ਹਾਂ ਪ੍ਰਫੁੱਲਤ ਸੀ ਜਿਵੇਂ ਕਮਲ ਦਾ ਫੁੱਲ ਖਿੜਿਆ ਹੋਵੇ। ਮ੍ਰਿਤਕ ਚਿੰਨ ਇੱਕ ਪ੍ਰਾਣ ਨਾਇਆਵਤ, ਅਪਰ ਪ੍ਰਭਾ ਤਿਮ ਹੀ ਦ੍ਰਿਸ਼ ਟਾਵਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੌਤ ਦਾ ਸਿਰਫ ਇੱਕੋ ਹੀ ਚਿੰਨ ਸੀ ਕਿ ਸਤਿਗੁਰਾਂ ਦੇ ਸਰੀਰ ਦੇ ਵਿਚ ਸਵਾਸ ਨਹੀਂ ਸਨ, ਬਾਕੀ ਸਾਰੀ ਦੀ ਸਾਰੀ ਜਿਹੜੀ ਪ੍ਰਭਾ ਹੈ ਉਹ ਬਿਲਕੁਲ ਪਹਿਲਾਂ ਦੀ ਤਰ੍ਹਾਂ ਪ੍ਰਕਾਸ਼ਮਾਨ ਸੀ। ਬਾਹਰੋ ਬਦਨ ਅਛਾਦਨ ਕਰਿਓ, ਸਭ ਕੇ ਦ੍ਰਿਗ ਪੂਰਨ ਜਲ ਟਰਿਓ। ਇਸ ਤੋਂ ਬਾਅਦ ਸਤਿਗੁਰਾਂ ਦੇ ਮੁਖੜੇ ਨੂੰ ਫੇਰ ਤੋਂ ਕੱਪੜੇ ਦੇ ਨਾਲ ਟੱਕ ਦਿੱਤਾ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਦੀਆਂ ਅੱਖਾਂ ਹੰਝੂਆਂ ਦੇ ਪਾਣੀ ਦੇ ਨਾਲ ਭਰ ਗਈਆਂ। ਰੁਦਤ ਪਏ ਜਬ ਅੰਤਰ ਸਾਰੇ, ਵਹਿਰ ਪੌਰ ਪਰ ਸੁਨੀ ਪੁਕਾਰੇ। ਜਦੋਂ ਅੰਦਰੋਂ ਰੋਣ ਦੀ ਆਵਾਜ਼ ਆਈ, ਉਸ ਆਵਾਜ਼ ਨੂੰ ਸੁਣ ਕੇ ਜਿੰਨੇ ਵੀ ਬੈਠੇ ਸਨ ਦਰਵਾਜੇ ਦੇ ਵਿਚ, ਉਨ੍ਹਾਂ ਨੂੰ ਵੀ ਪਤਾ ਲੱਗ ਗਿਆ ਕਿ ਸਤਿਗੁਰੂ ਜੀ ਸਮਾ ਗਏ। ਜਾਣਿਓ ਸਭਨ ਸਮਾਵਤ ਪਏ, ਆਪਣ ਪੁਰੀ ਕੋ ਪ੍ਰਾਪਤ ਥੀਏ। ਸਾਰੇ ਬਾਹਰਲੇ ਵੀ ਜਾਣ ਗਏ ਨੇ ਕਿ ਸਤਿਗੁਰੂ ਜੀ ਸਮਾ ਗਏ ਨੇ ਆਪਣੀ ਪੁਰੀ ਵੈਕੁੰਠ ਦੇ ਵਿਚ चले गए। सिमरत वाहे गुरु सह शोका होते पौर पर जेतक लोका। कवि जी लिखते ने कि जिन्ने भी लोग इकट्ठे हुए सन पौर दे उते वो सारे दे सारे वाहेगुरु नाम दा जाप कर रहे ने, पर बहुत वड्डा सोग भी। सुन जय सिंह को दूत सिधारियो जाए पास ते सतेव उचारियो। इस तों बाद जय सिंह दा दूत काली दे नाल ही दौड़िया है ते जाके उसने राजे नूं सतगुरां दे चलाने दे खबर दित्ती। निप सुन शोक बिसाल उपायो सिमर सिमर गुर गुण पछुतायो। जदों राजे जय सिंह नूं सतगुरां दे परलोक जाण दी खबर मिली है उसने भी बहुत ज्यादा सोग मनाया, सतगुरां दे गुणां नूं याद करके बहुत ही ज्यादा पछताउंदा है। शाह निकट सुध तब पहुंचाई जाम जामनी तीन बेताई। क्योंकि बादशाह औरंगजेब ने हदायत की सी राजे जय सिंह नू के जदों भी सतगुरु जी शरीर नू छड़न उसे वेले मैनू खबर पहुंचाई जावे, भावे रात होवे भावे दिन होवे कोई भी समा होवे। क्योंकि उसने भी गल आखी सी के जिन्ना चिर मैं ना आवा उन्ना चिर मेरे तो बगैर सतगुरां दा संस्कार कीता ना जावे। हुण राजे जय सिंह ने उसे वेले अपने दास नूं भेज दिता है कि बादशाह नूं जाके खबर दे दियो कि सतगुरु जी समा गए ने। दास ने उस वेले जाके खबर दिती है जदों के रात तीन पहर बीत गई सी। सुन कै सुधता गीत पुण करी मैं आवो चल कर निज करी। सुन के खबर नूं बादशाह ने फिर तगीद कीती है, हुक्म कीता है कि मैं चल के जदों आवांगा उस तों बाद ही सतगुरां दे संस्कार नूं कीता जावे। कहिंदा तब करनो संस्कार शरीर बाल गुरु हर कृष्ण सदीर। बादशाह कहिंदा कि जदों मैं आवांगा उस तों बाद बाल गुरु हर कृष्ण सच्चे पातशाह जी दे शरीर दा संस्कार करना है। निप को यान सकल समझाई शाह आप सोए फुर माई। दास ने आन के जड़ी खबर है वो दे दिती है राजे जय सिंह नूं के बादशाह ने आख्या है के संस्कार नहीं करना, मैं आवांगा ते फिर संस्कार होवेगा। बादशाह ने तुहाडे वास्ते ए हुक्म कीता है। सुन जय सिंह गयो तत्काल अमृत वेला हुतो बेसाल। बादशाह दे हुक्म नूं सुन के तत्काल ही राजा जय सिंह सतगुरां दे कोल पहुंचया है। उस वेले कवि जी लिखदे ने कि अमृत वेला हो गया सी। जाए पौर पर बैठो सोए आए अपर बैठे सब कोए। राजा जय सिंह भी बाहर जिथे सारे बैठे सन उथे जाके बह गया है। होर भी जेड़ा जेड़ा उस वेले पहुंचया वो बाहर ही बहिंदा जांदा। भई प्रभात सुनियो पुर सारे सिख संगत पा मेल उदारे। कवि संतोख सिंह जी लिखदे ने कि जिन्ने चिर नूं सवेरा चढ़िया है उन्ने चिर नूं सारी खबर जिहड़ी है वो सारे शहर दे विच फैल गई है। सिख संगत बहुत वड्डी तादाद दे विच उत्थे पहुंच गई। चंदन ले ले पहुंचे कोए तेल यार कृत कनो ले सोए। कोई चंदन दी लकड़ नूं लैके पहुंच रहा है, कोई तिलां नूं लिया रहा है ते किसी ने बहुता सारा घिओ लिआंदा। अनक सुगंधन लियावण कर शोक बिसाल सिख बहो तर। वड्डा ज्यादा जरा सोग है ओ भी सारे सिख मनाउंदे ने ते इस तरह दी बहुत सारिया चीजां नूं इकत्र कर रहे ने। भई पीर नर मिले हजारों सुन सुध चले आए दुख तारो। कवि जी लिखदे ने कि ਹਜ਼ਾਰਾਂ ਦੀ ਗਿਣਤੀ ਦੇ ਵਿਚ ਲੋਕਾਂ ਦੀ ਭੀੜ ਜੁੜ ਗਈ ਹੈ। ਜਿਹੜਾ ਵੀ ਖਬਰ ਸੁਣਦਾ ਤਤ ਛਿਨ ਹੀ ਦੌੜ ਕੇ ਉਥੇ ਪਹੁੰਚਦਾ ਹੈ ਦੁੱਖ ਦੇ ਨਾਲ। ਬੈਠੈ ਸਿਮਰ ਗੁਰ ਗੁਣ ਕਨੇ ਕਸ਼ਟ ਅਨਕ ਦਰਸ਼ਨ ਤੇ ਹਨੇ। ਹੁਣ ਸਾਰੇ ਦੇ ਸਾਰੇ ਜਿਹੜੇ ਮਿਲੇ ਹੋਏ ਸਿੱਖ ਨੇ ਉਹ ਬੈਠ ਕੇ ਸਤਿਗੁਰਾਂ ਦੇ ਗੁਣਾਂ ਦਾ ਯਾਦ ਕਰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੇ ਸਨ ਜਿਨ੍ਹਾਂ ਦਾ ਦਰਸ਼ਨ ਕਰਨ ਦੇ ਨਾਲ ਸਾਰੇ ਦੁੱਖ ਕੱਟੇ ਜਾਂਦੇ ਸਨ। ਜਬ ਕੇ ਪੁਰ ਮੇ ਭਏ ਪਰਵੇਸ਼ ਤਬ ਤੇ ਨਾਸ਼ੇ ਰੋਗ ਅਸ਼ੇਸ਼। ਸਾਰੇ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਜਦੋਂ ਦੇ ਸਤਿਗੁਰੂ ਜੀ ਦਿੱਲੀ ਦੇ ਵਿਚ ਪਹੁੰਚੇ ਹੋਏ ਨੇ ਉਦੋਂ ਦੇ ਸਾਰੇ ਰੋਗ ਦੂਰ ਹੋ ਗਏ ਨੇ। ਜੈਪੁਰ ਨਾਥ ਆਦ ਸਭ ਕਹੈ ਸਰਬ ਕਲਾ ਸਮਰਥ ਪ੍ਰਭ ਲਹੈ। ਰਾਜੇ ਜੈ ਸਿੰਘ ਦੇ ਸਮੇਤ ਸਾਰੇ ਕਹਿੰਦੇ ਨੇ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਸਰਬ ਕਲਾ ਸਮਰਥ ਪ੍ਰਭੂ ਸਨ। ਕੇ ਚਿਤ ਰਾਮ ਰਾਏ ਕੋ ਨਿੰਦੈ ਮਤ ਸਰ ਧਰਤਾ ਬਹੁ ਉਰ ਬਿੰਦੈ। ਉਸ ਵੇਲੇ ਕਈ ਜਿਹੜੇ ਸਿੱਖ ਨੇ ਉਹ ਰਾਮ ਰਾਏ ਦੀ ਬਹੁਤ ਹੀ ਜਿਆਦਾ ਨਿੰਦਿਆ ਕਰ ਰਹੇ ਸਨ ਤੇ ਕਈ ਕਹਿ ਰਹੇ ਸਨ ਕਿ ਵੱਡਾ ਈਰ ਖਾਲੂ ਹੈ ਰਾਮ ਰਾਏ। ਇਸ ਤਰ੍ਹਾਂ ਵੀ ਕਈ ਕਹਿ ਰਹੇ ਸਨ। ਸ਼ਾਹ ਨਿਕਟ ਕਹਿ ਪ੍ਰਥਮ ਹਕਾਰੇ ਪੁਰ ਪਰਵੇਸ਼ੇ ਪਿਖ ਸਾਪ ਉਚਾਰੇ। ਸਿੱਖ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਨੇ ਕਿ ਦੇਖੋ ਰਾਮ ਰਾਏ ਨੇ ਕਿਸ ਤਰ੍ਹਾਂ ਕੀਤਾ ਕਿ ਪਹਿਲਾਂ ਤੇ ਬਾਦਸ਼ਾਹ ਨੂੰ ਕਹਿ ਕੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਦਿੱਲੀ ਦੇ ਵਿਚ ਬੁਲਾ ਲਿਆ ਤੇ ਜਦੋਂ ਸਤਿਗੁਰੂ ਜੀ ਦਿੱਲੀ ਦੇ ਵਿਚ ਪਹੁੰਚ ਗਏ ਤੇ ਫੇਰ ਸਤਿਗੁਰਾਂ ਨੂੰ ਭਿਆਨਕ ਸਰਾਪ ਦਿੱਤਾ। ਇਹਨੋ ਨਚਾਇਓ ਸ਼ਾਹ ਸੋ ਮੇਲਾ ਦਰਸ਼ਨ ਦੀਨ ਨਲੀਨ ਸੁਹੇਲਾ। ਪਰ ਸਤਿਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੇ ਬਾਦਸ਼ਾਹ ਦੇ ਨਾਲ ਮਿਲਾਪ ਨਾ ਕੀਤਾ, ਨਾ ਆਪਣਾ ਪਾਵਨ ਦਰਸ਼ਨ ਦਿੱਤਾ ਤੇ ਨਾ ਹੀ ਉਸ ਦਾ ਦਰਸ਼ਨ ਕੀਤਾ, ਭਾਵ ਕੇ ਬਾਦਸ਼ਾਹ ਦੇ ਮੱਥੇ ਨਾ ਲੱਗੇ। ਕਹੇ ਪਿਤਾ ਕੇ ਮੇਮ ਰਹੇ ਦੇਨੀ ਕਰਾਮਾਤ ਨਹੀਂ ਚਾਹੇ। ਸਾਰੇ ਕਹਿੰਦੇ ਨੇ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਆਪਣੀ ਪਿਤਾ ਦੇ ਆਗਿਆ ਦੇ ਵਿਚ ਪੂਰੇ ਰਹੇ, ਇਸ ਤੋਂ ਇਲਾਵਾ ਸਤਿਗੁਰਾਂ ਨੇ ਕੋਈ ਕਰਾਮਾਤ ਵੀ ਨਹੀਂ ਦਿਖਾਈ। ਧੰਨ ਗੁਰੂ ਹਰਿਕ੍ਰਿਸ਼ਨ ਮਹਾਨੇ ਧੀਰ ਗੰਭੀਰ ਅਪੀਰ ਸੁਜਾਨੇ। ਸਾਰੇ ਕਹਿੰਦੇ ਨੇ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਧੰਨ ਨੇ। ਸਤਿਗੁਰੂ ਜੀ ਬਹੁਤ ਹੀ ਜਿਆਦਾ ਮਹਾਨ ਸਨ, ਵੱਡੇ ਧੀਰਜ ਵਾਲੇ ਸਨ, ਬੜੇ ਗੰਭੀਰ ਸਨ ਤੇ ਬਹੁਤ ਹੀ ਜਿਆਦਾ ਸੁਜਾਨ ਸਨ। ਨਿਜ ਪ੍ਰਣ ਤੇ ਨਹੀਂ ਚੱਲੇ ਗੁਸਾਈ ਨਹੀਂ ਮਿਲ ਬੇਕੀ ਲਖੀ ਬੜਾਈ। ਸਾਰੇ ਕਹਿੰਦੇ ਨੇ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਆਪਣੇ ਪ੍ਰਣ ਨੂੰ ਪੂਰਾ ਕੀਤਾ, ਉਹਨਾਂ ਨੇ ਆਪਣਾ ਕੀਤਾ ਹੋਇਆ ਪ੍ਰਣ ਨਹੀਂ ਤੋੜਿਆ। ਧਨ ਪੂਜਾ ਕੀ ਚਾਹ ਨ ਕੋਈ ਸਦਾ ਸਹਾਇਕ ਦਾਸਨ ਹੋਈ। ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਹਮੇਸ਼ਾ ਹੀ ਆਪਣੇ ਦਾਸਾਂ ਦੇ ਸਹਾਈ ਹੁੰਦੇ ਨੇ। ਉਹਨਾਂ ਦੇ ਮਨ ਦੇ ਵਿਚ ਧਨ ਦੀ ਤੇ ਪੂਜਾ ਦੀ ਰਤਾ ਮਾਤਰ ਵੀ ਕੋਈ ਚਾਹ ਨਹੀਂ ਸੀ। ਇਤਿਆਦਿਕ ਗੁਣ ਵਰਣਨ ਕਰ ਸ਼ੀਲ ਸਰੂਪ ਮ੍ਰਿਦਲ ਸ਼ੁਭ ਧਰੈ। ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਬਹੁਤੇ ਸਾਰੇ ਗੁਣਾਂ ਦਾ ਵਰਣਨ ਕਰਦੇ ਨੇ। ਕਹਿੰਦੇ ਨੇ ਕਿ ਸਤਿਗੁਰੂ ਜੀ ਬੜੇ ਸ਼ੀਲ ਸੁਭਾਅ ਦੇ ਮਾਲਕ ਸਨ, ਉਹਨਾਂ ਦਾ ਹਿਰਦਾ ਬੜਾ ਕੋਮਲ ਸੀ। ਭਈ ਪੌਰਿਆ ਗੇ ਬਹੁ ਪੀਰ ਤਜੇ ਬਿਲੋਚਨ ਤੇ ਸਿੱਖ ਨੀਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਦਰਵਾਜੇ ਤੇ ਬਹੁਤ ਜਿਆਦਾ ਭੀੜ ਜੁੜੀ ਹੋਈ ਸੀ, ਸਾਰਿਆਂ ਸਿੱਖਾਂ ਦੀਆਂ ਅੱਖਾਂ ਦੇ ਵਿਚੋਂ ਹੰਝੂਆਂ ਦਾ ਪਾਣੀ ਵਹਿ ਰਿਹਾ ਸੀ।
ਅੰਤਰ ਦਾਸੀ ਦਾਸ ਕਨੇਰੇ ਰੋਦਤ ਉਪਜਿਓ ਸ਼ੋਕ ਬਡੇਰੇ।
ਅੰਦਰਲੇ ਪਾਸੇ ਦਾਸੀਆਂ ਤੇ ਦਾਸ ਵੀ ਬਹੁਤ ਜ਼ਿਆਦਾ ਰੋ ਰਹੇ ਸਨ। ਸੁਤ ਕੋ ਸਿਮਰ ਸਿਮਰ ਗੁਣ ਭਾਰੀ, ਦੁਖੀ ਹੋਤ ਅਤਿਸ਼ੈ ਮਹਿਤਾਰੀ। ਕਵੀ ਜੀ ਲਿਖਦੇ ਨੇ ਕਿ ਪੁੱਤਰ ਨੂੰ ਯਾਦ ਕਰ ਕਰਕੇ ਮਾਤਾ ਜੀ ਵੀ ਬਹੁਤ ਜ਼ਿਆਦਾ ਰੋ ਰਹੇ ਸਨ। ਤਿਆਰੀ ਕਰਨ ਲੱਗੇ ਸਸਕਾਰਨ, ਨਿਕਟ ਸਥਲ ਸ਼ਬ ਕਰਿਓ ਨਿਹਾਰਨ। ਇਸ ਤੋਂ ਬਾਅਦ ਸੰਸਕਾਰ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਨਿਕਟ ਸਥਲ ਸ਼ੁਭ ਕਰਿਓ ਨਿਹਾਰਨ, ਲਾਗੇ ਹੀ ਚੰਗੀ ਜਗ੍ਹਾ ਨੂੰ ਪਰਖਿਆ ਗਿਆ। ਸਕਲ ਸਮਗਰੀ ਲੈ ਪਹੁੰਚਾਈ, ਸ਼ਾਹ ਪ੍ਰਤੀਖਤ ਜੈਪੁਰ ਰਾਈ। ਸਾਰੀ ਸਮੱਗਰੀ ਨੂੰ ਵੀ ਇਕੱਤਰ ਕਰ ਲਿਆ ਗਿਆ ਹੈ। ਹੁਣ ਜਿਹੜਾ ਰਾਜਾ ਜੈ ਸਿੰਘ ਹੈ ਉਹ ਅਜੇ ਉਡੀਕ ਕਰ ਰਿਹਾ ਹੈ ਕਿ ਬਾਦਸ਼ਾਹ ਨੇ ਆਉਣਾ। ਇਤਨੇ ਮੈਂ ਇੱਕ ਨਰ ਤਹ ਆਇਓ, ਨਿਪਕੋ ਸਕਲ ਬਿਰਤਾਂਤ ਸੁਣਾਇਓ। ਇੰਨੇ ਚਿਰ ਨੂੰ ਦੌੜਦਾ ਹੋਇਆ ਇੱਕ ਬਾਦਸ਼ਾਹ ਦਾ ਆਦਮੀ ਉੱਥੇ ਪਹੁੰਚਿਆ ਹੈ। ਉਸਨੇ ਰਾਜੇ ਜੈ ਸਿੰਘ ਨੂੰ ਇਸ ਤਰੀਕੇ ਦੇ ਨਾਲ ਆਣ ਕੇ ਬਾਦਸ਼ਾਹ ਦਾ ਸੰਦੇਸ਼ਾ ਦਿੱਤਾ। ਕਹਿੰਦਾ ਆਵਤ ਸ਼ਾਹ ਦੇਰ ਨਹੀਂ ਕੋਈ, ਅਸਵਾਰੀ ਟਿਕ ਪਹੁੰਚਣ ਹੋਈ। ਬਾਦਸ਼ਾਹ ਦੇ ਆਦਮੀ ਨੇ ਰਾਜੇ ਜੈ ਸਿੰਘ ਨੂੰ ਆਖਿਆ ਹੈ ਕਿ ਬਾਦਸ਼ਾਹ ਬਹੁਤ ਛੇਤੀ ਹੀ ਆ ਰਿਹਾ ਹੈ, ਆਉਣ ਦੇ ਵਿੱਚ ਕੋਈ ਦੇਰ ਨਹੀਂ ਲੱਗੇਗੀ। ਬਾਦਸ਼ਾਹ ਦੀ ਜਿਹੜੀ ਅਸਵਾਰੀ ਹੈ ਉਹ ਲਾਗੇ ਪਹੁੰਚ ਗਈ ਹੈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਹਨ। ਸ਼ਾਹ ਸ਼ਨਾਨ ਪ੍ਰਭਾਤ ਕਰ, ਪੋਸ਼ਿਸ਼ ਪਹਿਰ ਨਵੀਨ, ਪਿਖਣ ਚਲਿਓ ਚਿਤਵੰਤ ਚਿਤ, ਦਰਸੋ ਗੁਰੂ ਪਰ ਬੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਵੇਰੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਨਵਿਆਂ ਕੱਪੜਿਆਂ ਨੂੰ ਪਹਿਣ ਕੇ ਬਾਦਸ਼ਾਹ ਚਲਿਆ ਆ ਰਿਹਾ ਹੈ। ਮਨ ਦੇ ਵਿੱਚ ਸੋਚਦਾ ਹੈ ਦਰਸੋ ਗੁਰੂ ਪਰਵੀਨ, ਕਿ ਪਰਵੀਨ ਸਤਿਗੁਰਾਂ ਦਾ ਮੈਂ ਦਰਸ਼ਨ ਕਰਾਂਗਾ।
ਜੀਅਤ ਮੇਲ ਨਹੀਂ ਮੋਹ ਸੰਗ ਕਰਿਓ, ਕਹਿ ਬਹੁ ਰਹਿਓ ਅਧਿਕ ਹੱਠ ਧਰਿਓ।
ਬਾਦਸ਼ਾਹ ਮਨ ਦੇ ਵਿੱਚ ਸੋਚਦਾ ਹੈ ਕਿ ਜਿੰਨਾ ਚਿਰ ਸਤਿਗੁਰੂ ਜੀ ਜਿਉਂਦੇ ਸਨ ਉਹਨਾਂ ਨੇ ਮੇਰੇ ਨਾਲ ਮਿਲਾਪ ਨਹੀਂ ਕੀਤਾ, ਮੈਂ ਬਹੁਤ ਵਾਰੀ ਬੇਨਤੀ ਕੀਤੀ ਪਰ ਉਹਨਾਂ ਨੇ ਆਪਣੀ ਜਿੱਦ ਨੂੰ ਨਹੀਂ ਛੱਡਿਆ, ਮੇਰੇ ਮੱਥੇ ਨਹੀਂ ਲੱਗੇ।
ਅਬ ਸਰੂਪ ਮੈਂ ਦੇਖੋ ਜਾਈ, ਅਜ਼ਮਤ ਹੈ ਕਿ ਨਹੀਂ ਬਿਦਕਾਈ।
ਸੋਚਦਾ ਹੈ ਕਿ ਹੁਣ ਤੇ ਸਤਿਗੁਰੂ ਜੀ ਦਾ ਸਰੀਰ ਹੈ, ਇਸ ਕਰਕੇ ਮੈਂ ਸਤਿਗੁਰਾਂ ਦੇ ਸਰੂਪ ਨੂੰ ਜਾ ਕੇ ਦੇਖ ਲਵਾਂਗਾ।
ਅਜ਼ਮਤ ਹੈ ਕਿ ਨਹੀਂ ਬਿਦਕਾਈ, ਮੈਂ ਦੇਖਾਂਗਾ ਕਿ ਕਿੰਨੀ ਕੋਨਾ ਦੇ ਸਰੀਰ ਦੇ ਵਿੱਚ ਹੁਣ ਬਾਕੀ ਅਜ਼ਮਤ ਹੈ, ਕਰਾਮਾਤ।
ਏਵ ਵਿਚਾਰਤ ਤੂਰਨ ਆਇਓ, ਪੀਰ ਸੈ ਕਰੇ ਨਰਕੀ ਲਿਆਇਓ। ਇਸ ਤਰ੍ਹਾਂ ਵਿਚਾਰਦਾ ਹੋਇਆ ਬੜੀ ਛੇਤੀ ਹੀ ਪਹੁੰਚਿਆ ਹੈ, ਸੈਂਕੜੇ ਲੋਕਾਂ ਦੀ ਬਾਦਸ਼ਾਹ ਦੇ ਨਾਲ ਭੀੜ।
ਹੇਰਨ ਹੇਤ ਹਜ਼ਾਰੋਂ ਆਵੇ, ਸ਼ਾਹ ਪਿਛਾਰੀ ਚੱਲ ਉਤਲਾਵੇ।
ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਹਜ਼ਾਰਾਂ ਹੀ ਆ ਰਹੇ ਨੇ, ਸਾਰੇ ਦੇ ਸਾਰੇ ਬਾਦਸ਼ਾਹ ਦੇ ਪਿੱਛੇ ਨੇ।
ਆਏ ਪੌਰ ਪਰ ਉਤਰਿਓ ਤਬ ਹੂੰ, ਦੇਖ ਉੱਠੇ ਆਦ ਨਿਪ ਸਭ ਹੂੰ।
ਜਦੋਂ ਬਾਦਸ਼ਾਹ ਦਰਵਾਜੇ ਦੇ ਤੱਕ ਪਹੁੰਚਿਆ ਹੈ ਉਸ ਨੂੰ ਦੇਖ ਕੇ ਰਾਜੇ ਜੈ ਸਿੰਘ ਦੇ ਸਮੇਤ ਸਾਰੇ ਦੇ ਸਾਰੇ ਉੱਠ ਕੇ ਖੜੇ ਹੋ ਗਏ।
ਨਮਰ ਹੋਏ ਸਨਮਾਨ ਕਰਨ ਤੇ, ਭਈ ਪੀਰ ਬਹੁ ਕੋ ਹਟਕਣ ਤੇ।
ਬੜੀ ਨਿਮਰਤਾ ਦੇ ਨਾਲ ਸਾਰੇ ਬਾਦਸ਼ਾਹ ਦਾ ਸਨਮਾਨ ਕਰ ਰਹੇ ਨੇ, ਬੜੀ ਭੀੜ ਜੁੜ ਗਈ ਹੈ ਤੇ ਬਾਦਸ਼ਾਹ ਦੇ ਜਿਹੜੇ ਸੈਨਿਕ ਨੇ ਉਹ ਭੀੜ ਨੂੰ ਪਿਛਾਂ ਕਰ ਰਹੇ ਨੇ।
ਜੈ ਸਿੰਘ ਸੰਗ ਬੂਝ ਬਿਰਤੰਤਾ, ਅੰਤਰ ਬਾਰੇ ਪਿਖਣ ਉਮ ਕੰਤਾ।
ਰਾਜੇ ਜੈ ਸਿੰਘ ਨੂੰ ਪੁੱਛ ਕੇ ਫੇਰ ਬਾਦਸ਼ਾਹ ਅੰਦਰ ਵੜਿਆ ਹੈ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ।
ਹਿਰਦੈ ਮਨੋਰਥ ਕੋਇਮ ਕਰਿਓ, ਨਹੀਂ ਮਿਲ ਬੇ ਕੋ ਹੱਠ ਬਹੁ ਧਰਿਓ।
ਨਾਲੇ ਅੰਦਰ ਵੜਦਾ ਜਾਂਦਾ ਹੈ ਤੇ ਨਾਲੇ ਬਾਦਸ਼ਾਹ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਸੋਚਦਾ ਹੈ, ਨਹੀਂ ਮਿਲ ਬੇ ਕੋ ਹੱਠ ਬਹੁ ਧਰਿਓ। ਸਤਿਗੁਰੂ ਜੀ ਅਖੀਰ ਤੱਕ ਮੈਨੂੰ ਨਹੀਂ ਮਿਲੇ, ਇਹਨਾਂ ਨੇ ਆਪਣੇ ਹੱਠ ਨੂੰ ਧਾਰਨ ਕਰਕੇ ਰੱਖਿਆ।
ਸਿੱਖਿਆ ਦੀਨਸ ਵੱਡੇ ਹਮਾਰੇ ਸੋ ਹਮ ਨੇਮ ਨਿਭਾਇਓ ਸਾਰੇ। ਬਸ ਸਤਿਗੁਰੂ ਹਰਿਕ੍ਰਿਸ਼ਨ ਜੀ ਇਹੀ ਗੱਲ ਕਰਦੇ ਰਹੇ ਕਿ ਮੇਰੇ ਪਿਤਾ ਨੇ ਮੈਨੂੰ ਸਿੱਖਿਆ ਦਿੱਤੀ ਹੈ ਕਿ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ। ਇਹਨਾਂ ਨੇ ਆਪਣੇ ਪ੍ਰਾਣ ਨੂੰ ਉਸ ਤਰੀਕੇ ਦੇ ਨਾਲ ਹੀ ਨਿਭਾਇਆ। ਜੀਵਤ ਜਾਵਦ ਤਾਵਦ ਰਹਿਓ ਅਬ ਸੋ ਮਿਟੈ ਦਰਸ ਕੋ ਲਹਿਓ। ਮਨ ਦੇ ਵਿੱਚ ਬਾਦਸ਼ਾਹ ਸੋਚਦਾ ਹੈ ਕਿ ਜਿੰਨਾ ਚਿਰ ਸਤਿਗੁਰੂ ਜੀ ਜਿਉਂਦੇ ਸਨ ਉਹਨਾਂ ਚਿਰ ਤੱਕ ਉਹਨਾਂ ਦਾ ਪ੍ਰਣ ਪੂਰਾ ਸੀ, ਹੁਣ ਜਦੋਂ ਮੈਂ ਜਾ ਕੇ ਮੱਥੇ ਲੱਗ ਜਾਵਾਂਗਾ, ਜਾ ਕੇ ਦਰਸ਼ਨ ਕਰ ਲਵਾਂਗਾ ਤੇ ਜਿਹੜਾ ਸਾਰੀ ਉਮਰ ਉਹਨਾਂ ਨੇ ਆਪਣਾ ਪ੍ਰਣ ਧਾਰਨ ਕਰੀ ਰੱਖਿਆ, ਅੱਜ ਉਹ ਟੁੱਟ ਜਾਏਗਾ ਮੇਰੇ ਸਾਹਮਣੇ ਜਦੋਂ ਉਹ ਹੋਣਗੇ। ਕਿਸ ਉਪਾਏ ਤੇ ਨੇਮ ਨਾ ਰਹੇ ਪਿਤਾ ਸਿੱਖ ਕੋ ਜਿਸ ਵਿਦ ਕਹੇ। ਸੋਚਦਾ ਹੈ ਬਾਦਸ਼ਾਹ ਕਿ ਜਿਹੜੇ ਸਤਿਗੁਰੂ ਜੀ ਕਹਿੰਦੇ ਸਨ ਕਿ ਮੇਰੇ ਪਿਤਾ ਦੀ ਸਿੱਖਿਆ ਕਿ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ, ਅੱਜ ਉਹਨਾਂ ਦੀ ਇਹ ਸਿੱਖਿਆ ਬਿਲਕੁਲ ਖਤਮ ਹੋ ਜਾਏਗੀ, ਉਹਨਾਂ ਦਾ ਪ੍ਰਣ ਟੁੱਟ ਜਾਏਗਾ। ਉਹਨਾਂ ਨੇ ਜਿਹੜਾ ਨੇਮ ਰੱਖਿਆ ਸੀ ਉਹ ਬਰਕਰਾਰ ਕਿਸੇ ਵੀ ਤਰੀਕੇ ਦੇ ਨਾਲ ਰਹਿ ਨਹੀਂ ਸਕਦਾ, ਕਿਉਂਕਿ ਮੈਂ ਹੁਣੇ ਹੀ ਜਾ ਕੇ ਸਾਹਮਣੇ ਹੋ ਕੇ ਦਰਸ਼ਨ ਕਰਾਂ। ਅਜ਼ਮਤ ਕੋ ਕਿਆ ਕਰਾਂ ਦਿਖਾਵਨ ਦੇਖ ਲਿਓ ਮੈਂ ਦਰਸ਼ਨ ਪਾਵਨ। ਬਾਦਸ਼ਾਹ ਮਨ ਦੇ ਵਿੱਚ ਸੋਚਦਾ ਹੈ ਕਿ ਹੁਣ ਤੇ ਕੱਲਾ ਸਰੀਰ ਪਿਆ ਹੋਇਆ, ਹੁਣ ਕੀ ਮੈਨੂੰ ਕੋਈ ਕਰਾਮਾਤ ਦਿਖਾਉਣਗੇ। ਲਿਓ ਦੇਖ ਮੈਂ ਦਰਸ਼ਨ ਪਾਵਣ, ਮੈਂ ਹੁਣੇ ਹੀ ਸਤਿਗੁਰੂ ਹਰਿਕ੍ਰਿਸ਼ਨ ਦਾ ਪਾਵਣ ਦਰਸ਼ਨ ਕਰ ਲਵਾਂਗਾ ਤੇ ਉਹਨਾਂ ਦਾ ਨੇਮ ਟੁੱਟ ਜਾਏਗਾ। ਇਮ ਚਿਤਵਤ ਸਭ ਲੋਕ ਹਟਾਏ ਏਕਲ ਪ੍ਰਭ ਸਿਉ ਅੰਤਰ ਜਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਸੋਚ ਸੋਚ ਕੇ ਸਾਰੇ ਲੋਕਾਂ ਨੂੰ ਪਰਾਂ ਕੀਤਾ ਹੈ, ਇਕੱਲੇ ਹੀ ਬਾਦਸ਼ਾਹ ਨੇ ਅੰਦਰ ਪ੍ਰਵੇਸ਼ ਕੀਤਾ। ਮਾਤ ਆਦ ਦਾਸੀ ਗਣ ਦਾਸ ਤਤਸ਼ਨ ਪ੍ਰਵਸ਼ੇ ਅਪਰ ਆਵਾਸ। ਜਦੋਂ ਹੀ ਬਾਦਸ਼ਾਹ ਅੰਦਰ ਵੜਿਆ ਹੈ ਤੇ ਮਾਤਾ ਜੀ ਤੇ ਹੋਰ ਜਿੰਨੇ ਵੀ ਦਾਸੀਆਂ ਦਾਸ ਸਨ ਉਹ ਵੀ ਦੂਸਰੀ ਜਗ੍ਹਾ ਦੇ ਉੱਤੇ ਚਲੇ ਗਏ ਨੇ, ਕਿਉਂਕਿ ਸਿਰਫ ਸਤਿਗੁਰੂ ਹਰਿਕ੍ਰਿਸ਼ਨ ਜੀ ਹੀ ਬਾਦਸ਼ਾਹ ਦੇ ਮੱਥੇ ਨਹੀਂ ਸਨ ਲੱਗਣਾ ਚਾਹੁੰਦੇ, ਭਾਵ ਕਿ ਕੋਈ ਵੀ ਜਿਹੜਾ ਹੈ ਉਹ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ ਚਾਹੁੰਦਾ। ਇਸ ਕਰਕੇ ਜਦੋਂ ਬਾਦਸ਼ਾਹ ਅੰਦਰ ਵੜਿਆ ਹੈ ਤੇ ਮਾਤਾ ਜੀ ਤੇ ਜਿੰਨੇ ਵੀ ਹੋਰ ਦਾਸ ਸਨ ਉਹ ਵੀ ਦੂਸਰੇ ਤੰਬੂ ਦੇ ਵਿੱਚ ਚਲੇ ਗਏ। ਇਸ ਤਰੀਕੇ ਦੇ ਨਾਲ ਬਾਦਸ਼ਾਹ ਨੇ ਅੰਦਰ ਪ੍ਰਵੇਸ਼ ਕੀਤਾ ਹੈ। ਕਿਸ ਤਰੀਕੇ ਦੇ ਨਾਲ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਮ੍ਰਿਤਕ ਸਰੀਰ ਦਾ ਉਹ ਦਰਸ਼ਨ ਕਰੇਗਾ, ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਬਿਆਨ ਕਰਨਗੇ, ਮੈਂ ਉਹ ਕੱਲ ਦੇ ਪ੍ਰਸੰਗ ਦੇ ਵਿੱਚ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨਿਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ ਸ੍ਰੀ ਹਰ ਕ੍ਰਿਸ਼ਨ ਜੀ ਧਿਆਈ ਜਿਸ ਰਿਠਿਆ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧਾਵੈ ਧਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਇ। ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ। ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ। ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ। ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੇ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀਐ ਜਿਨ੍ਹਾਂ ਦਾ ਦਰਸ਼ਨ ਕੀਤਿਆਂ ਜਨਮ ਮਰਨ ਦੁੱਖ ਜਾਏ। ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ। ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ ਦਰੋਂ ਕਰੋ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ। ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ ਕਿਸੇ ਨੂੰ ਦੁੱਖ ਹੋਵੇ ਨਾ। ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ। ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ। ਜਾਪ ਕਰਨ ਦਾ ਬਲ ਬਖਸ਼ੋ। ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾਮ ਦਾ ਰਸ ਬਖਸ਼ੋ। ਰੱਖ ਲੋ ਬਖਸ਼ ਲੋ ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।